ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ ਜੀਓ, ਸਾਰਗ ਮਹੱਲਾ ਪੰਜਵਾ, ਮਾਈ ਰੀ ਆਣ ਸਿਮਰ ਮਰ ਜਾਏ, ਪਿਆਗ ਗੋਬਿੰਦ ਜੀਅਨ ਕੋ ਦਾਤਾ, ਮਾਇਆ ਸੰਗ ਲਪਟਾਹੇ, ਮਾਈ ਰੀ ਆਣ ਸਿਮਰ ਮਰ ਜਾਹੇ, ਤਿਆਗ ਗੋਬਿੰਦ ਜੀਅਨ ਕੋ ਦਾਤਾ, ਮਾਇਆ ਸੰਗ ਲਪਟਾਹੇ, ਰਹਾਉ ਨਾਮ ਵਿਸਾਰ ਚਲੇ ਅਨ ਮਾਰਗ, ਨਰਕ ਘੋਰ ਮਹਿ ਪਾਹੇ, ਅਣਕ ਸਜਾਈ ਗਣਤ ਨ ਆਵੈ, ਗਰਭ ਹੈ ਗਰਭ ਪਰਮਾਹੇ, ਸੇ ਧਨਵੰਤੇ ਸੇ ਪਤਵੰਤੇ, ਹਰ ਕੀ ਸਰਨ ਸਮਾਹੇ, ਗੁਰਪ੍ਰਸਾਦ ਨਾਨਕ ਜਗ ਜੀਤਿਓ, ਬਹੁਰ ਨ ਆਵੇ ਜਾਹੇ, ਸੇ ਧਨਵੰਤੇ ਸੇ ਪਤਵੰਤੇ, ਹਰ ਕੀ ਸਰਨ ਸਮਾਹੇ, ਗੁਰਪ੍ਰਸਾਦ ਨਾਨਕ ਜਗ ਜੀਤਿਓ, ਬਹੁਰ ਨ ਆਵੇ ਜਾਹੇ। ਵਾਹਿਗੁਰੂ ਜੀ, ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਉਂ ਆਇਆ ਦੂਰੋਂ ਹੂੰ ਚੱਲ ਕੈ, ਮੈਂ ਤਪੀ ਤੋ ਸਰਨਾਏ ਜੀਓ।
ਵਾਹਿਗੁਰੂ ਸਾਹਿਬ ਜੀਓ, ਸਾਰਗ ਮਹੱਲਾ ਪੰਜਵਾ, ਮਾਈ ਰੀ ਮਨ ਮੇਰੋ ਮਤਵਾਰੋ,
दयाल आनंद सुख पूरन हर रस रतियो कुमारो रहाओ।
वाहिगुरु जी का खालसा
वाहिगुरु जी की फतेह।
परम सम्मान योग सतगुरु महाराज की सजन वाजी हुई गुरु खालसा सतसंग जीओ सतगुरु ने अपार बख्शिश की आप संत अमृत वेले दे सुहावने समय अंदर सतगुरु दे पावन पवित्र सोने दरबार विच हाजरियां भर रहे हो। अमृत वेले तो पंज बाणियां दा पाठ गुर मंत्र दा सिमरन श्री आसा जी दी वार दा कीर्तन आप संतां ने सरवण कीता है। हुण आप संतां पावन गुरबाणी दी लड़ी वार कथा विचार सरवण कर रहे हो। पंचम पातशाह शहीदां दे सिरताज शांति दे सोमे इन्हां दा कल ही आपां शहीदी पुरब मनाया है। धन धन साहिब सतगुरु श्री गुरु अर्जन देव महाराज सारंग राग दी अंदर पावन पवित्र पवित्र उपदेश बख्शिश कर रहे हैं। जिस पवित्र शब्द की विचार आप संगतां सरवण कर रहे हो इस पावन पवित्र शब्द के अंदर माई शब्द द्वारा सतगुरु ने संबोधन हो कि उपदेश बख्शिश किया है। क्यों हजूर ने सुरकी बाणी अंदर कई बारी भाई शब्द द्वारा संबोधन भी किया है। भाई रे गुरबिन ज्ञान न होए पुछो ब्रह्म में नारद वेद व्यासै कोए। किधरे माई शब्द द्वारा भी हजूर ने संबोधन करके उपदेश दिता है। क्योंकि संगत विच माई भाई स्त्री पुरुष सत्संगी जन सारे ही बैठे होंदे ने। कई बारी गुरसिखां वालों भाइयां वालों पुरशां वालों बेनती की जाती है ते कई बारी माइयां बीबियां भैणां वालों भी बेनती की जाती है। हुण इह शब्द के अंदर हजूर ने माई शब्द द्वारा संबोधन किया है। माई शब्द का अर्थ महापुरख उत्तम सखी करते सन। उत्तम सखी तो मुराद है जेडे परमेश्वर दे प्यार वालिया रूहां ने जिन्हां दा उस प्रभु दे नाल संबंध जुड़िया होया है। आपां उन्हां नूं संत भी कह सकते हाँ गुरमुख भी कह सकते हाँ महापुरख भी सतपुरख भी कह सकते हाँ उन्हां नूं ब्रह्म ज्ञानी भी आख सकते हाँ। क्यों वह परमेश्वर दे नाल जुड़े हुए जिहड़ा आप जुड़िया होवे वो दूसरियां नूं भी जोड़ सकदा है। जिहड़ा आप टुटिया होवे वो कभी भी दूसरियां नूं जोड़ नहीं सकदा। हुण मध्यम सखी जिज्ञासु मुख द्वारा
ਕਿਸੇ ਉੱਤਮ ਸਖੀ ਮਹਾਂਪੁਰਖ ਦੇ ਪਾਸ ਜਾ ਕੇ ਨਾਮ ਦੇ ਰੰਗ ਦੀ ਕੁਮਾਰੀ ਵਾਲੀ ਅਵਸਥਾ ਦਾ ਜ਼ਿਕਰ ਕਰਦੀ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਮਾਈ ਰੀ ਮਨ ਮੇਰੋ ਮਤਵਾਰੋ ਸਾਰੰਗ ਰਾਗ ਦੇ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਈ ਸ਼ਬਦ ਦੁਆਰਾ ਸੰਬੋਧਨ ਕਰਕੇ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਾਈ ਦੀ ਮਨ ਮੇਰੋ ਮਤਵਾਰੋ ਹੇ ਮਾਈ ਹੈ ਮਾਤਾ ਜੀ ਹੈ ਉੱਤਮ ਸਖੀ ਹੈ ਪ੍ਰਭੂ ਦੇ ਪਿਆਰ ਵਾਲਿਓ ਗੁਰਮੁਖੋ ਮੇਰਾ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਰਸ ਦੀ ਮਦਰਾ ਪਾਨ ਕਰਕੇ ਮਤਵਾਰੋ ਹਮੇਸ਼ਾ ਲਈ ਮਤਵਾਲਾ ਹੋ ਗਏ। ਮਤਵਾਰੋ ਦਾ ਅਰਥ ਮਤਵਾਲਾ, ਮਤਵਾਲਾ ਕਿਸ ਨੂੰ ਕਹਿੰਦੇ ਨੇ? ਜਿਹੜਾ ਕਿਸੇ ਨਸ਼ੇ ਦੇ ਵਿੱਚ ਮਦਹੋਸ਼ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਨਸ਼ੇ ਹੋਰ ਵੀ ਬੜੇ ਨੇ, ਪਰ ਜਿਹੜਾ ਨਾਮ ਦਾ ਨਸ਼ਾ ਹੈ, ਬਾਣੀ ਦਾ ਅਮਲ ਹੈ, ਇਹੀ ਸਭ ਤੋਂ ਸ੍ਰੇਸ਼ਟ ਹੈ। ਜਨਮ ਸਾਖੀ ਵਿੱਚ ਇੱਕ ਵਚਨ ਆਉਂਦਾ ਹੈ, ਉਹ ਸਪੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਜਿਹੜੇ ਹੋਰ ਨਸ਼ੇ ਨੇ, ਚਾਹੇ ਪੋਸਤ ਹੈ, ਭੰਗ ਸੁੱਖਾ ਹੈ, ਅਫੀਮ ਹੈ, ਸ਼ਰਾਬ ਹੈ, ਜਿੰਨੇ ਵੀ ਨਸ਼ੇ ਨੇ, ਇਹਦੇ ਬਾਰੇ ਜਨਮ ਸਾਖੀ ਦਾ ਕਰਤਾ ਲਿਖਦਾ ਹੈ, ਇਹਨਾਂ ਦਾ ਨਸ਼ਾ ਰਾਤ ਨੂੰ ਕੋਈ ਆਦਮੀ ਇਹਨਾਂ ਨਸ਼ਿਆਂ ਨੂੰ ਵਰਤਦਾ ਹੈ, ਸਵੇਰ ਹੋਣ ਤੱਕ ਉਸਦਾ ਨਸ਼ਾ ਖਤਮ ਹੋ ਜਾਂਦਾ। ਉਸ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਜਿਹੜੀ ਨਾਮ ਦੀ ਖੁਮਾਰੀ ਹੈ, ਨਾਮ ਦੀ ਮਸਤੀ ਹੈ, ਉਹ ਦਿਨ ਰਾਤ ਚੜ੍ਹੀ ਰਹਿੰਦੀ। ਇਸ ਲਈ ਕਲਗੀਧਰ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਹਰ ਨਸ਼ੇ ਤੋਂ ਮਨਾ ਕੀਤਾ ਹੈ ਤੇ ਨਾਲ ਹੀ ਆਖਿਆ, ਗੁਰਸਿੱਖਾ ਤੈਨੂੰ ਨਾਮ ਬਾਣੀ ਦਾ ਹੀ ਅਮਲ ਹੋਣਾ ਚਾਹੀਦਾ। ਪਰ ਹੁਣ ਜਦੋਂ ਆਪਾਂ ਅਜੋਕੇ ਸਮੇਂ ਸਿੱਖ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ ਤੇ ਬਹੁਤ ਘੱਟ ਐਨ ਵਿਰਲੇ ਨਹੀਂ ਕਣੇ, ਉਹ ਵਿਰਲੇ ਗੁਰਸਿੱਖ ਮਾਈ ਭਾਈ ਹੋਣਗੇ ਜਿਹੜੇ ਨਾਮ ਬਾਣੀ ਦੇ ਨਸ਼ੇ ਦੇ ਨਾਲ ਹਮੇਸ਼ਾ ਲਈ ਖੀਵੇ ਰਹਿੰਦੇ ਹੋਣਗੇ, ਨਹੀਂ ਤੇ ਬਹੁਤੀ ਗਿਣਤੀ ਝੂਠੇ ਨਸ਼ਿਆਂ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰੀ ਜਾ ਰਹੇ ਹਨ। ਖਾਸ ਕਰਕੇ ਅਜੋਕੇ ਸਮੇਂ ਅੰਦਰ ਜਿਹੜੀ ਨੌਜਵਾਨ ਪੀੜ੍ਹੀ ਹੈ, ਯੰਗ ਜਨਰੇਸ਼ਨ ਹੈ, ਪੰਜਾਬ ਦੀ ਧਰਤੀ 'ਤੇ ਨਸ਼ਿਆਂ ਵਿਸ਼ਿਆਂ ਦੀ ਗੁਲਾਮ ਹੋ ਚੁੱਕੀ ਹੈ, ਪਾਤਕ ਪੁਣੇ ਦੇ ਹੜ੍ਹ ਦੇ ਵਿੱਚ ਰੁੜਦੀ ਜਾ ਰਹੀ ਹੈ ਅਤੇ ਹਰ ਜਥੇਬੰਦੀ ਨੂੰ, ਹਰ ਸੰਸਥਾ ਨੂੰ, ਹਰ ਪ੍ਰਚਾਰਕ ਨੂੰ, ਹਰ ਆਗੂ ਨੂੰ ਉਹਨਾਂ ਦੀ ਚਿੰਤਾ ਹੈ ਤੇ ਹੋਣੀ ਵੀ ਚਾਹੀਦੀ ਹੈ। ਉਸ ਨੌਜਵਾਨ ਪੀੜ੍ਹੀ ਨੇ ਸਾਡੀ ਵਿਰਸੇ ਨੂੰ ਸੰਭਾਲਣਾ ਹੈ ਕਿ ਉਹ ਨਸ਼ਿਆਂ ਤੇ ਵਿਸ਼ਿਆਂ ਤੇ ਪਤਤ ਪੁਣੇ ਦੀ ਹੜ੍ਹ ਦੇ ਵਿੱਚ ਰੁੜ ਗਈ ਸਿੱਖੀ ਦੀ ਵਿਰਸੇ ਨੂੰ ਕੌਣ ਸੰਭਾਲੇਗਾ ਇਹਨਾਂ ਚੀਜ਼ਾਂ ਦੀ ਵਿਚਾਰ ਕਰਨੀ ਚਾਹੀਦੀ ਹੈ ਹਜ਼ੂਰ ਕਹਿੰਦੇ ਨੇ ਗੁਰਸਿੱਖ ਨੂੰ ਨਾਮ ਬਾਣੀ ਦਾ ਹੀ ਅਮਲ ਹੋਣਾ ਚਾਹੀਦਾ ਇਸ ਤੋਂ ਬਿਨਾਂ ਹੋਰ ਕੋਈ ਨਸ਼ਾ ਨਹੀਂ ਵਰਤਣਾ ਚਾਹੀਦਾ ਅਕਸਰ ਅਜੋਕੇ ਸਮੇਂ ਦੇ ਵਿੱਚ ਜਿਹੜੇ ਡਾਕਟਰ ਨੇ ਵਿਗਿਆਨੀ ਹਨ ਉਹ ਵੀ ਇਹ ਗੱਲ ਆਖਦੇ ਨੇ ਜਿੰਨੇ ਨਸ਼ੇ ਨੇ ਔਰ ਉਹ ਕਈ ਭੈੜੀਆਂ ਬਿਮਾਰੀਆਂ ਨੂੰ ਜਨਮ ਦਿੰਦੇ ਹਨ ਇਸ ਲਈ ਇਹਨਾਂ ਤੋਂ ਬਚਣਾ ਚਾਹੀਦਾ ਖਾਸ ਕਰਕੇ ਜਿਹੜਾ ਤੰਬਾਕੂ ਹੈ ਉਹਦੇ ਲਈ ਇਹ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਹੋ ਰਿਹਾ ਹੈ ਵੀ ਇਹਦੇ ਨਾਲ ਕੈਂਸਰ ਵਰਗਾ ਘਾਤਕ ਰੋਗ ਲੱਗ ਸਕਦਾ ਹੈ ਇਸ ਲਈ ਸਾਨੂੰ ਹਰ ਕਿਸੇ ਨਸ਼ੇ ਤੋਂ ਬਚਣਾ ਹੀ ਚਾਹੀਦਾ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਈ ਸ਼ਬਦ ਦੁਆਰਾ ਉੱਤਮ ਸਖੀ ਨੂੰ ਸੰਬੋਧਨ ਕਰਕੇ ਆਖਦੇ ਨੇ ਮਾਈ ਦੀ ਮਨ ਮੇਰੋ ਮਤਵਾਰੋ ਐ ਮਾਈ ਐ ਮਾਤਾ ਮੇਰਾ ਮਨ ਹੁਣ ਉਸ ਵਾਹਿਗੁਰੂ ਦੇ ਨਾਮ ਦੇ ਨਸ਼ੇ ਦੇ ਨਾਲ ਮਤਵਾਲਾ ਹੋ ਰਿਹਾ ਹੈ ਕੀਵਾ ਹੋ ਰਿਹਾ ਹੈ
ਦੇਖ ਦਿਆਲ ਆਨੰਦ ਸੁਖ ਪੂਰਨ ਹਰ ਰਸ ਰੱਪਿਓ ਖੁਮਾਰੋ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਗਿਆਸੂ ਆਪਣੀ ਨਾਮ ਰਸ ਵਾਲੀ ਉੱਤਮ ਅਵਸਥਾ ਦਾ ਜ਼ਿਕਰ ਕਰ ਰਿਹਾ ਹੈ ਹੇ ਮਾਈ ਹੇ ਉੱਤਮ ਸੱਚੀ ਹੈ ਮਹਾਂਪੁਰਖੋ ਮੇਰਾ ਮਨ ਹਰ ਰਸ ਰੱਬਿਓ ਖੁਮਾਰੋ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸ ਦੀ ਖੁਮਾਰੀ ਵਿੱਚ ਰੱਬਿਓ ਦਾ ਅਰਥ ਰੰਗਿਆ ਰਹਿੰਦਾ ਹੈ ਨਾਮ ਦੀ ਖੁਮਾਰੀ ਦਾ ਰੰਗ ਹਮੇਸ਼ਾ ਮੈਨੂੰ ਚੜਿਆ ਰਹਿੰਦਾ ਹੈ ਉਸੇ ਖੁਮਾਰੀ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਵੀ ਹੋ ਰਹੇ ਨੇ ਦੇਖ ਦਿਆਲ ਆਨੰਦ ਸੁਖ ਪੂਰਨ ਉਸ ਦਇਆ ਦੇ ਘਰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਕੇ ਅਤੇ ਮੈਨੂੰ ਪੂਰਨ ਸੁਖ ਅਤੇ ਪੂਰਨ ਆਨੰਦ ਵੀ ਪ੍ਰਾਪਤ ਹੋ ਰਿਹਾ ਹੈ ਭਾਵ ਪਹਿਲਾਂ ਮਨ ਵਾਹਿਗੁਰੂ ਦੇ ਨਾਮ ਦੀ ਖੁਮਾਰੀ ਵਿੱਚ ਜੀਵਾ ਹੁੰਦਾ ਹੈ ਉਸੇ ਨਾਮ ਦੀ ਮਸਤੀ ਵਿੱਚ ਫਿਰ ਉਸ ਪਤੀ ਪਰਮੇਸ਼ਰ ਦੇ ਦਰਸ਼ਨ ਦੀਦਾਰ ਹੁੰਦੇ ਨੇ ਕਿ ਜਦੋਂ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ ਫਿਰ ਪੂਰਨ ਸੁੱਖ ਅਤੇ ਪੂਰਨ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ
ਨਿਰਮਲ ਭਏ ਉਜਲ ਜਸ ਗਾਵਤ ਬਹੁਰ ਨ ਹੋਵਤ ਕਾਰੋ
ਹੁਣ ਹਜ਼ੂਰ ਕਹਿੰਦੇ ਨੇ ਜਗਿਆਸੂ ਮੁਖ ਦੁਆਰਾ ਬੇਨਤੀ ਹੈ ਪਹਿਲਾਂ ਤੇ ਮੇਰਾ ਮਨ ਕੋਲੇ ਵਰਗਾ ਕਾਲਾ ਸੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖੰਡਲੀ ਧੋਤੀ ਉਜਲੀ ਨਾ ਹੋਵੇ ਜੇ ਸਭ ਧੋਵਣ ਪਾਹੋ ਖੰਡਲੀ ਤੋਂ ਮੁਰਾਦ ਹੈ ਉਹ ਲੀਰ ਹੋਏ ਕੱਪੜੇ ਦਾ ਟੁਕੜਾ ਜਿਸਦੇ ਨਾਲ ਤੇਲੀ ਕੋਲੋਂ ਨੂੰ ਸਾਫ ਕਰਦਾ ਹੈ ਉਸਨੂੰ ਤੇਲ ਦੀ ਮੈਲ ਅਤੇ ਥੰਧਿਆਈ ਇੰਨੀ ਲੱਗ ਜਾਂਦੀ ਹੈ ਉਸਦੇ ਰੰਗ ਰੂਪ ਦਾ ਵੀ ਪਤਾ ਨਹੀਂ ਲੱਗਦਾ ਥੰਧਿਆਈ ਅਤੇ ਤੇਲ ਦੀ ਮੈਲ ਦੇ ਨਾਲ ਉਹ ਕੱਪੜਾ ਇੰਨਾ ਗੰਦਾ ਹੋ ਜਾਂਦਾ ਹੈ ਔਰ ਉਹਨੂੰ ਸਾਫ਼ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਕਿਉਂਕਿ ਸਤਿਗੁਰੂ ਕਹਿੰਦੇ ਨੇ ਚੰਨਲੇ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਓ ਜੇ ਉਹਨੂੰ ਸੈਂਕੜੇ ਵਾਰ ਵੀ ਕੋਈ ਪਾਣੀ ਨਾਲ ਧੋਵੇ ਪਰ ਉਹ ਖੰਡਲੀ ਉਹ ਪੋਚਾ ਉਹ ਲੀਰ ਜਿਹੜੀ ਤੇਲ ਦੀ ਮੈਲ ਦੇ ਨਾਲ ਕੋਲੋਂ ਛੋਈ ਹੁੰਦੀ ਹੈ ਉਹ ਕਦੇ ਵੀ ਉਜਲ ਨਹੀਂ ਹੁੰਦੀ ਇਹ ਅਵਸਥਾ ਸਾਡੇ ਮਨ ਦੀ ਬਣੀ ਹੋਈ ਹੈ ਇਸ ਨੂੰ ਸਾਫ਼ ਕਰਨਾ ਬਹੁਤ ਔਖਾ ਸੀ ਪਰ ਹੁਣ ਐਸੀ ਵਾਹਿਗੁਰੂ ਦੀ ਮਿਹਰ ਹੋ ਗਈ ਹੈ, ਨਿਰਮਲ ਪਏ ਉਜਲ ਜਸ ਗਾਵਤ। ਵਾਹਿਗੁਰੂ ਦਾ ਜਸ ਉਜਲ ਹੈ, ਉਸ ਉਜਲ ਵਾਹਿਗੁਰੂ ਦੇ ਜਸ ਨੂੰ ਗਾਉਂਦਿਆਂ ਹੋਇਆਂ ਨਿਰਮਲ ਪਏ ਸਾਡਾ ਤਨ ਵੀ ਤੇ ਸਾਡਾ ਮਨ ਵੀ, ਸਾਡਾ ਜੀਵਨ ਨਿਰਮਲ ਹੋ ਗਿਆ ਹੈ। ਬਹੁਰ ਨਾ ਹੋਵਤ ਕਾਰੋ, ਅਸੀਂ ਹਰ ਵੇਲੇ ਜਸ ਕੀਰਤਨ ਕਰਦੇ ਹੀ ਰਹਿੰਦੇ ਹਾਂ, ਹਰ ਵੇਲੇ ਆਪਣੇ ਇਸ ਮਨ ਮੰਦਰ ਵਿੱਚ ਵਿਚਾਰ ਦਾ ਝਾੜੂ ਲਾਉਂਦੇ ਰਹਿੰਦੇ ਹਾਂ। ਇਸੇ ਲਈ ਬਹੁਰ ਨਾ ਹੋਵਤ ਕਾਰੋ, ਹੁਣ ਸਾਡਾ ਮਨ ਕਾਲਾ ਨਹੀਂ, ਭਾਵ ਸਾਡੇ ਮਨ ਦੇ ਵਿੱਚ ਕਦੇ ਵੀ ਬੁਰਾ ਖਿਆਲ ਪੈਦਾ ਨਹੀਂ ਹੁੰਦਾ। ਜਦੋਂ ਹੁਣ ਆਪਾਂ ਅਜੋਕੇ ਸਮੇਂ ਆਪਣੇ ਮਨ ਦੇ ਅੰਦਰ ਝਾਤ ਮਾਰ ਕੇ ਦੇਖਦੇ ਹਾਂ, ਸਾਡਾ ਮਨ ਕਾਲਾ ਹੈ, ਕਿੰਨਾ ਕਾਲਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਮਨ ਨੂੰ ਮਨੂਰ ਦੇ ਨਾਲ ਵੀ ਤਸ਼ਬੀਹ ਦਿੱਤੀ, ਭਇਆ ਮਨੂਰ ਕੰਚਨ ਫਿਰ ਹੋਵੇ। ਇਹ ਮਨ ਮਨੂਰ ਵਰਗਾ ਬਣਿਆ ਹੋਇਆ, ਮਨੂਰ ਲੋਹੇ ਦੀ ਮੈਲ ਨੂੰ ਕਹਿੰਦੇ। ਪਰ ਹੁਣ ਜਦੋਂ ਮਨੂਰ ਪਾਰਸ ਨੂੰ ਛੂ ਜਾਂਦਾ ਹੈ, ਉਹ ਵੀ ਸੋਨਾ ਬਣ ਜਾਂਦਾ। ਹਜ਼ੂਰ ਕਹਿੰਦੇ ਨੇ, ਅਸੀਂ ਉਸ ਉਜਲ ਵਾਹਿਗੁਰੂ ਦੇ ਜਸ ਨੂੰ ਗਾਇਆ, ਉਸ ਉਜਲ ਵਾਹਿਗੁਰੂ ਦੇ ਜਸ ਨੂੰ ਗਾ ਕੇ ਨਿਰਮਲ ਹੋ ਗਏ ਹਾਂ। ਹੁਣ ਸਾਡਾ ਮਨ ਦੁਬਾਰਾ ਮੁੜ ਕੇ ਕਾਲਾ ਹੁੰਦਾ ਹੀ ਨਹੀਂ। ਕਿਉਂ? ਉਸਨੂੰ ਨਾਮ ਦੀ ਪਾਰਸ ਕਲਾ ਦੀ ਪਾਰਸ ਸ਼ੋ ਪ੍ਰਾਪਤ ਹੋ ਗਈ ਹੈ। ਹੁਣ ਹਮੇਸ਼ਾ ਲਈ ਮਨ ਵਾਹਿਗੁਰੂ ਦੀ ਸਿਫਤੋਸਾਲਾ ਅਤੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ, ਜਿਸ ਕਰਕੇ ਮਨ ਦੇ ਵਿੱਚ ਕੋਈ ਪਾਪ, ਕੋਈ ਵਿਕਾਰ, ਕੋਈ ਬੁਰਾ ਖਿਆਲ ਪੈਦਾ ਹੀ ਨਹੀਂ ਹੁੰਦਾ। ਡਾਕਟਰ ਭਾਈ ਵੀਰ ਸਿੰਘ ਜੀ, ਜਿਨ੍ਹਾਂ ਨੂੰ ਪੰਜਾਬੀ ਦੇ ਪਿਤਾਮਾ ਵੀ ਆਖਿਆ ਜਾਂਦਾ ਹੈ, ਉਹਨਾਂ ਨੇ ਮਨ ਨੂੰ ਇੱਕ ਬਹੁਤ ਸੁੰਦਰ ਉਬਾਈ ਲਿਖੀ। ਮਨ ਓਲੇ ਵਰਗਾ ਹੈ। ਕੋਈ ਦਾਰਸ਼ਨਿਕ ਵਿਅਕਤੀ ਸੀ, ਉਸਨੇ ਗੋਲੇ ਨੂੰ ਵੇਖਿਆ, ਗੋਲੇ ਨੂੰ ਦੇਖ ਕੇ ਉਹਦੇ ਮਨ ਦੇ ਵਿੱਚ ਇਹ ਖਿਆਲ ਆਇਆ ਵੀ ਇਸ ਗੋਲੇ ਦਾ ਰੰਗ ਕਾਲਾ ਕਿਉਂ। ਫਿਰ ਉਹਨੇ ਸੋਚਿਆ ਕਿ ਇਸ ਗੋਲੇ ਦੇ ਰੰਗ ਨੂੰ ਬਦਲਿਆ ਵੀ ਜਾ ਸਕਦਾ। ਉਸਨੇ ਯਤਨ ਆਰੰਭ ਕਰ ਦਿੱਤੇ। ਕਿਹੜੇ ਯਤਨ ਕੀਤੇ? ਉਹਦੇ ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਹਨ, ਸਾਬਣ ਲਾਲਾ ਤੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ। ਉਸ ਆਦਮੀ ਨੇ ਸਾਬਣ ਲਿਆ, ਕੱਪੜੇ ਧੋਣ ਵਾਲਾ ਸਾਬਣ ਲੈ ਕੇ ਉਸ ਕੋਲੇ ਨੂੰ ਧੋਣਾ ਸ਼ੁਰੂ ਕਰ ਦਿੱਤਾ, ਸਾਬਣ ਲਾਲਾ ਤੋਤਾ ਕੋਲਾ। ਪਰ ਬਹੁਤ ਸਾਬਣ ਲਾ ਲਾ ਕੇ ਕੋਲੇ ਨੂੰ ਧੋਤਾ, ਪਰ ਕੋਲਾ ਸਾਫ ਨਾ ਹੋ ਸਕਿਆ। ਦੂਸਰੇ ਨੰਬਰ ਤੇ ਦੁੱਧ ਦਹੀਂ ਵਿੱਚ ਪਾਇਆ। ਫਿਰ ਉਸ ਦਾਰਸ਼ਨਿਕ ਵਿਅਕਤੀ ਨੇ ਉਸ ਕੋਲੇ ਨੂੰ ਦੁੱਧ ਅਤੇ ਦਹੀਂ ਵਿੱਚ ਡਬੋ ਦਿੱਤਾ, ਕਿਉਂਕਿ ਦੁੱਧ ਤੇ ਦਹੀਂ ਵੀ ਬਹੁਤ ਪਵਿੱਤਰ ਪਦਾਰਥ ਮੰਨੇ ਗਏ ਹਨ। ਇਹਨਾਂ ਦਾ ਰੰਗ ਬਹੁਤ ਚਿੱਟਾ ਮੰਨਿਆ, ਉੱਜਲ ਮੰਨਿਆ। ਦੂਸਰੇ ਨੰਬਰ ਤੇ ਉਸ ਵਿਅਕਤੀ ਨੇ ਦੁੱਧ ਅਤੇ ਦਹੀਂ ਵਿੱਚ ਕੋਲੇ ਨੂੰ ਡਬੋ ਕੇ ਰੱਖ ਦਿੱਤਾ, ਪਰ ਫਿਰ ਵੀ ਗੱਲ ਨਾ ਬਣੀ। ਤੀਸਰੇ ਨੰਬਰ ਤੇ ਫਿਰ ਉਸਨੇ ਕੀ ਕੀਤਾ? ਖੁੰਬੇ ਚਾੜ ਰੰਗਣ ਭੀ ਧਰਿਆ, ਨਾ ਉਸ ਰੰਗ ਵਟਾਇਆ। ਉਸਨੇ ਖੁੰਬ ਤੇ ਚੜਾ ਕੇ ਕੋਲੇ ਨੂੰ ਉਬਲਦੀ ਰੰਗ ਦੀ ਮੱਟੀ ਵਿੱਚ ਸੁੱਟ ਦਿੱਤਾ, ਬਈ ਚਲੋ ਜਿਵੇਂ ਕਿਸੇ ਕੱਪੜੇ ਨੂੰ ਖੁੰਬ ਚੜਾ ਕੇ ਉਸਨੂੰ ਰੰਗ ਚੜ੍ਹ ਦਿੱਤਾ ਜਾਂਦਾ ਹੈ, ਇਸ ਕਾਲੇ ਮਨ ਨੂੰ ਕੋਈ ਹੋਰ ਰੰਗ ਹੀ ਚੜਾ ਦੇ। ਖੁੰਬੇ ਤਾਂ ਰੰਗਣ ਭੀ ਧਰਿਆ, ਨਾ ਉਸ ਰੰਗ ਵਟਾਇਆ, ਪਰ ਫਿਰ ਵੀ ਉਸ ਕੋਲੇ ਨੇ ਆਪਣਾ ਰੰਗ ਨਾ ਬਦਲੇ। ਯਤਨ ਤਾਂ ਬਹੁਤ ਕੀਤੇ, ਸਾਬਣ ਲਾ ਲਾ ਕੇ ਵੀ ਕੋਲੇ ਨੂੰ ਧੋਤਾ, ਦਹੀਂ ਵਿੱਚ ਵੀ ਡਬੋ ਕੇ ਰੱਖਿਆ, ਖੁੰਬ ਤੇ ਚੜਾ ਕੇ ਉਬਲ ਦੇ ਰੰਗ ਵਿੱਚ ਵੀ ਸੁੱਟਿਆ, ਪਰ ਉਸਨੇ ਫਿਰ ਵੀ ਰੰਗ ਨਾ ਵਟਾਇਆ। ਫਿਰ ਉਹ ਦਾਰਸ਼ਨਿਕ ਬੰਦਾ ਸੋਚਣ ਲੱਗਾ ਕਿ ਇਸ ਕੋਲੇ ਦਾ ਰੰਗ ਕਾਲਾ ਕਿਉਂ ਹੋਇਆ। ਸਿੱਖੀ ਦੇ ਬਾਰੇ ਵਿਚਾਰ ਕਰਨ ਲੱਗਾ। ਫਿਰ ਉਹਦਾ ਖਿਆਲ ਉਸ ਕੋਲੇ ਵੱਲ ਚਲਿਆ ਗਿਆ ਜਿਹੜਾ ਪੱਠੀ ਵਿੱਚ ਅੱਗ ਵਿੱਚ ਸੁਲਗ ਰਿਹਾ ਸੀ। ਉਸਨੂੰ ਵੇਖ ਕੇ ਫਿਰ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਕੋਲੇ ਦਾ ਰੰਗ ਕਾਲਾ ਕਿਉਂ ਹੋਇਆ। ਐਸੇ ਕੋਲੇ ਦਾ ਰੰਗ ਕੁਦਰਤ ਵੱਲੋਂ ਵੀ ਕਾਲਾ ਸੀ, ਪਰ ਜਦੋਂ ਉਸਨੇ ਅੱਗ ਵਿੱਚ ਪਏ ਕੋਲੇ ਨੂੰ ਤੱਕਿਆ ਉਹਦਾ ਰੰਗ ਲਾਲ ਸੁਰਖ ਭਾਹਾਂ ਮਾਰ ਰਿਹਾ ਸੀ। ਫਿਰ ਉਸਨੇ ਉਸ ਕੋਲੇ ਨੂੰ ਅੱਗ ਦੇ ਵਿੱਚੋਂ ਬਾਹਰ ਕੱਢ ਕੇ ਰੱਖ ਦਿੱਤਾ। 2-4-10 ਮਿੰਟ ਦੇਖਿਆ, ਹੌਲੀ ਹੌਲੀ ਉਸ ਕੋਲੇ ਨੂੰ ਜਿਵੇਂ ਜਿਵੇਂ ਅੱਗ ਦਾ ਸੇਕ ਘਟਦਾ ਗਿਆ ਕਿ ਉਹਨੂੰ ਕਾਲਸ ਲੱਗਣੀ ਸ਼ੁਰੂ ਹੋ ਗਈ, ਤੇ ਜਿਵੇਂ ਜਿਵੇਂ ਕੋਲੇ ਨੂੰ ਕਾਲਸ ਲੱਗਦੀ ਗਈ ਉਹ ਵੇਖ ਕੇ ਸਮਝ ਗਿਆ ਵੀ ਇਹ ਕੋਲਾ ਅੱਗ ਤੋਂ ਵਿਛੜਿਆ ਸੀ। ਉਸ ਅੱਗ ਤੋਂ ਵਿਛੜਨ ਕਰਕੇ ਕੋਲੇ ਨੂੰ ਕਾਲਸ ਲੱਗੀ ਹੋਈ ਹੈ। ਇਸ ਕੋਲੇ ਨੂੰ ਮੁੜ ਅੱਗ ਦੇ ਵਿੱਚ ਪਾ ਦਿੱਤਾ ਜਾਵੇ ਫਿਰ ਇਹ ਕੋਲੇ ਦਾ ਰੰਗ ਕਾਲਾ ਨਹੀਂ ਰਹਿ ਸਕਦਾ, ਫਿਰ ਲਾਲ ਸੁਰਖ ਬਣ ਸਕਦਾ। ਉਸਨੇ ਉਹ ਕੋਲਾ ਜਿਸਨੂੰ ਅੱਗ ਤੋਂ ਬਾਹਰ ਕੱਢਿਆ ਸੀ ਉਸਨੂੰ ਫਿਰ ਅੱਗ ਦੇ ਵਿੱਚ ਰੱਖ ਦਿੱਤਾ। ਬਸ ਫਿਰ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਗਿਆ। ਉਸਨੇ ਕੋਲੇ ਦੇ ਰੰਗ ਨੂੰ ਐਨ ਲਾਲ ਸੁਰਖ ਪਾਹਾਂ ਮਾਰਦੇ ਹੋਏ ਨੂੰ ਤੱਕਿਆ ਅਤੇ ਗਦਗਦ ਹੋ ਗਿਆ। ਉੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਹਨ, ਵਿਛੜ ਕੇ ਕਾਲਖ ਸੀ ਆਈ ਦਿਨ ਮਿਲਿਆ ਨੀ ਲਹਿੰਦੀ, ਅੰਗ ਅੱਗ ਦੇ ਲਾਕੇ ਦੇਖੋ ਚੜ੍ਹਦਾ ਰੂਪ ਸੋ ਆਇਆ। ਵੀ ਵੇਖ ਲਓ ਕੋਲਾ ਅੱਗ ਤੋਂ ਵਿਛੜਿਆ ਸੀ ਫਿਰ ਉਹਨੂੰ ਕਾਲਸ ਲੱਗਣੀ ਸ਼ੁਰੂ ਹੋ ਗਈ, ਪਰ ਜਦੋਂ ਉਸ ਕੋਲੇ ਨੂੰ ਫਿਰ ਅੱਗ ਵਿੱਚ ਰੱਖ ਦਿੱਤਾ ਤੇ ਉਹਨੇ ਫਿਰ ਆਪਣੇ ਅਸਲੀ ਰੂਪ ਨੂੰ ਧਾਰਨ ਕਰ ਲਿਆ। ਇਹੀ ਹਾਲਤ ਸਾਡੇ ਮਨ ਦੀ, ਜਿੰਨਾ ਚਿਰ ਤੱਕ ਮਨ ਵਾਹਿਗੁਰੂ ਦੇ ਨਾਲੋਂ, ਕਿਉਂਕਿ ਵਾਹਿਗੁਰੂ ਜੋਤ ਸਰੂਪ ਹੈ, ਜੋਤ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜਿੰਨਾ ਚਿਰ ਤੱਕ ਸਾਡਾ ਮਨ ਉਸ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ ਉਨਾ ਚਿਰ ਤੱਕ ਮਨ ਨੂੰ ਕਾਲਸ ਨਹੀਂ ਲੱਗਦਾ। ਹਜ਼ੂਰ ਇੱਥੇ ਫਰਮਾ ਰਹੇ ਨੇ, ਨਿਰਮਲ ਪਈ ਉਜਲ ਜਸ ਗਾਵਤ ਪੋਹਰ ਨਾ ਹੋਵਤ ਕਰ। ਜਦੋਂ ਮਨ ਵਾਹਿਗੁਰੂ ਦੇ ਨਾਲੋਂ ਵਿਛੜ ਜਾਂਦਾ ਹੈ ਫਿਰ ਉਹਨੂੰ ਮਾਇਆ ਦੀ, ਪਾਪਾਂ ਦੀ, ਵਿਕਾਰਾਂ ਦੀ ਕਾਲਸ ਲੱਗਣੀ ਸ਼ੁਰੂ ਹੋ ਜਾਂਦੀ। ਜਦੋਂ ਮਨ ਦੇ ਵਿੱਚ ਪਾਪ ਦੇ ਵਿਕਾਰਾਂ ਦੇ ਫੁਰਨੇ ਉੱਠਦੇ ਨੇ, ਇਸ ਮਨ ਨੂੰ ਫਿਰ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜੋ, ਪਾਣੀ ਨਾਲ ਜੋੜੋ, ਫਿਰ ਮਨ ਦੀ ਉਹ ਮੈਲ ਨੂੰ ਦੂਰ ਕਰ ਦਿੰਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪੀ ਸਾਹਿਬ ਬਾਣੀ ਦੇ ਵਿੱਚ ਬਹੁਤ ਸੁੰਦਰ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ। ਸਿੱਧਾਂ ਨੇ ਸਵਾਲ ਕੀਤੇ, ਗਰੀਬਨ ਵਾਜ ਸਤਿਗੁਰੂ ਜੀ, ਜੇ ਤਨ ਨੂੰ ਮੈਲ ਲੱਗ ਜਾਵੇ ਉਹਨੂੰ ਕਿਵੇਂ ਧੋਤਾ ਜਾਂਦਾ ਹੈ, ਵਸਤਰ ਗੰਦਾ ਹੋ ਜਾਵੇ ਉਸਨੂੰ ਕਿਵੇਂ ਸਵੱਛ ਕੀਤਾ ਜਾਂਦਾ ਹੈ, ਜਿਹੜੀ ਸਾਡੀ ਮਤ ਨੂੰ ਮੈਲ ਲੱਗੀ ਹੋਈ ਹੈ ਉਹਨੂੰ ਕਿਵੇਂ ਸਾਫ਼ ਕੀਤਾ ਜਾਂਦਾ ਹੈ, ਤਾਂ ਹਜ਼ੂਰ ਨੇ 20ਵੀਂ ਪੌੜੀ ਦੇ ਅੰਦਰ ਇਸਦਾ ਜਵਾਬ ਦਿੱਤਾ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾ ਗੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਹਜ਼ੂਰ ਕਹਿੰਦੇ ਜੇ ਤਨ ਨੂੰ ਮੈਲ ਲੱਗੀ ਹੋਵੇ ਉਹਨੂੰ ਪਾਣੀ ਧੋ ਦਿੰਦੇ, ਜੇ ਵਸਤਰ ਗੰਦਾ ਹੋ ਜਾਵੇ ਉਹਨੂੰ ਸਾਬਣ ਨਾਲ ਸਾਫ਼ ਕਰ ਲਈਦਾ। ਜਿਹੜੀ ਸਾਡੀ ਮਤ ਨੂੰ ਪਾਪਾਂ ਦੀ ਮੈਲ ਲੱਗੀ ਹੋਈ ਹੈ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਉਸਨੂੰ ਨਾਮ ਦੇ ਅੰਮ੍ਰਿਤ ਜਲ ਦੇ ਨਾਲ ਹੀ ਧੋਤਾ ਜਾਂਦਾ। ਨਾਮ ਦਾ ਨਿਰਮਲ ਜਲ ਹੀ ਮਨ ਦੀ ਮੈਲ ਨੂੰ, ਬੁੱਧੀ ਦੀ ਮੈਲ ਨੂੰ ਧੋ ਸਕਦਾ। ਇਸੇ ਲਈ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਜਦੋਂ ਮਨ ਦੇ ਵਿੱਚ ਪ੍ਰੀਤ ਧਾਰਨ ਕਰਕੇ ਅਸੀਂ ਪ੍ਰਭੂ ਦਾ ਨਾਮ ਜਪਦੇ ਹਾਂ, ਇਹਦੇ ਨਾਲ ਤਨ ਵੀ ਪਵਿੱਤਰ ਹੋ ਜਾਂਦਾ, ਮਨ ਵੀ ਪਵਿੱਤਰ ਹੋ ਜਾਂਦਾ, ਤੇ ਬਾਣੀ ਵੀ ਪਵਿੱਤਰ ਹੋ ਜਾਂਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਅਸੀਂ ਉਸ ਉੱਜਲ ਵਾਹਿਗੁਰੂ ਦਾ ਜਸ ਗਾ ਰਹੇ ਹਾਂ, ਜਸ ਗਾਉਂਦਿਆਂ ਹੋਇਆਂ ਅਸੀਂ ਨਿਰਮਲ ਹੋ ਗਏ, ਹੁਣ ਸਾਡਾ ਮਨ ਦੁਬਾਰਾ ਮੁੜ ਕੇ ਕਾਲਾ ਨਹੀਂ ਹੁੰਦਾ।
ਚਰਨ ਕਮਲ ਸਿਉਂ ਡੋਰੀ ਰਾਜੀ ਭੇਟਿਓ ਪੁਰਖ ਅਪਾਰੋ।
ਹਜ਼ੂਰ ਆਪਣੀ ਪ੍ਰਾਪਤੀ ਦਾ ਜ਼ਿਕਰ ਕਰ ਰਹੇ ਨੇ ਉੱਤਮ ਸਖੀ ਦੇ ਪਾਸ। ਹਜ਼ੂਰ ਕਹਿੰਦੇ ਨੇ ਚਰਨ ਕਮਲ ਸਿਉਂ ਡੋਰੀ ਰਾਜੀ, ਡੋਰੀ ਦਾ ਅਰਥ ਹੈ ਸੁਰਤ, ਸਾਡੀ ਸੁਰਤ, ਸਾਡੇ ਮਨ ਦੀ ਬਿਰਤੀ। ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ ਰਾਚੀ ਦਾ ਅਰਥ ਵੀ ਸਦਾ ਕਾਰ ਹੋ ਗਏ, ਮਗਨ ਹੋ ਗਏ। ਰਾਚੀ ਦਾ ਅਰਥ ਹੁੰਦਾ ਰਚ ਜਾਣਾ, ਸੰਜਰ ਜਾਣਾ, ਸਦਾ ਕਾਰ ਹੋ ਜਾਣਾ। ਹੁਣ ਸਾਡੀ ਸੁਰਤ ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ ਸਦਾ ਕਾਰ ਹੋਈ ਰਹਿੰਦੀ ਹੈ। ਭੇਟਿਓ ਪੁਰਖ ਅਪਾਰੋ, ਅਤੇ ਹੁਣ ਸਾਨੂੰ ਅਪਾਰੋ ਜੋ ਪਾਰਾਵਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਸਰਵ ਵਿਆਪਕ ਹੈ, ਉਹ ਸਾਨੂੰ ਆ ਕੇ ਮਿਲ ਗਿਆ। ਕਿਉਂਕਿ ਜਿਹੜਾ ਮਨੁੱਖ ਅੱਠੇ ਪੈਰ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ ਹੈ, ਫਿਰ ਉਹਨੂੰ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਵੀ ਹੁੰਦੇ ਹਨ।
ਘਰ ਗਹਿਲੀਨੇ ਸਰ ਬਸ ਦੀਨੇ ਦੀਪਕ ਭਇਓ ਉਜਾਰੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਰ ਗਹਿਲੀਨੋ ਸਰਬਸ ਦੀਨ, ਕਰ ਗਹਿਲੀਨੇ ਸਰਬਸ ਦੀਨ, ਉਸ ਵਾਹਿਗੁਰੂ ਜੀ ਨੇ ਹੁਣ ਕਿਰਪਾ ਕੀਤੀ, ਦੀਪਕ ਭਇਓ ਉਜਾਰੋ। ਹੁਣ ਸਾਡੇ ਮਨ ਮੰਦਰ ਵਿੱਚ ਉਸ ਵਾਹਿਗੁਰੂ ਦੇ ਦੈਵੀ ਗਿਆਨ ਦਾ ਦੀਵਾ ਉਜਾਰੋ ਦਾ ਅਰਥ ਵੀ ਪ੍ਰਜਵਲਿਤ ਹੋ ਗਿਆ। ਉਸ ਵਾਹਿਗੁਰੂ ਦੀ ਮਿਹਰ ਦਾ ਸਦਕਾ ਸਾਡੇ ਮਨ ਰੂਪੀ ਮੰਦਰ ਵਿੱਚ ਆਤਮਕ ਗਿਆਨ ਦਾ ਦੀਵਾ ਪ੍ਰਕਾਸ਼ਮਾਨ ਹੋ ਗਿਆ। ਹੁਣ ਉਸ ਵਾਹਿਗੁਰੂ ਨੇ ਐਸੀ ਮਿਹਰ ਕਰ ਦਿੱਤੀ, ਕਰ ਗਹਿਲੀ, ਹੁਣ ਸਾਡਾ ਮਨ ਰੂਪੀ ਹੱਥ ਪਕੜ ਕੇ ਵਾਹਿਗੁਰੂ ਨੇ ਸਾਨੂੰ ਆਪਣੇ ਵੱਲ ਖਿੱਚ ਲਿਆ ਹੈ। ਸਰਬਸ ਦੀਨੇ, ਤੇ ਸਾਨੂੰ ਸਰਬੰਸ, ਸਭ ਕੁਝ, ਸਰਬਸ ਦਾ ਹੁੰਦਾ ਸਭ ਕੁਝ ਸਾਨੂੰ ਬਖਸ਼ਿਸ਼ ਕਰ ਦਿੱਤਾ ਹੈ। ਭਾਵ ਜਦੋਂ ਕੋਈ ਮਨੁੱਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦਾ ਹੈ, ਨਾਮ ਦੇ ਨਾਲ ਜੁੜਦਾ ਹੈ, ਫਿਰ ਉਹਦੇ ਅੰਦਰ ਆਤਮਕ ਗਿਆਨ ਦਾ ਦੀਵਾ ਪ੍ਰਜਵਲਿਤ ਹੋ ਜਾਂਦਾ ਹੈ, ਅਤੇ ਉਸ ਦੀਵੇ ਦੇ ਲੋਹ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਲਾੜਾ ਬਣ ਕੇ ਆਉਂਦਾ, ਜੀਵ ਆਤਮਾ ਨੂੰ ਉਸਦਾ ਹੱਥ ਪਕੜ ਕੇ ਆਪਣੇ ਗਲਦੇ ਨਾਲ ਲਾ ਲੈਂਦਾ, ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਅਤੇ ਉਹਨੂੰ ਸਰਬਸ ਦੀ ਸਭ ਕੁਝ ਹੀ ਉਸਨੂੰ ਬਖਸ਼ਿਸ਼ ਕਰ ਦਿੰਦਾ ਹੈ। ਜਿਵੇਂ ਹਜ਼ੂਰ ਨੇ ਹੋਰ ਥਾਂ 'ਤੇ ਬਚਨ ਲਿਖਿਆ ਹੈ, ਤਹੁ ਨਾਨਕ ਦਿਨ ਠਾਕੁਰ ਪਾਇਆ ਸਭ ਕੁਛ ਦਿਸਕੇ ਗ੍ਰਹਿ ਮੈਂ ਆਇਆ। ਜਦੋਂ ਕਿਸੇ ਨੂੰ ਪਾਤਸ਼ਾਹ ਪਰਮੇਸ਼ਰ ਮਿਲ ਜਾਂਦਾ ਹੈ ਤੇ ਸਾਰਾ ਕੁਝ ਉਸਦੇ ਨਾਲ ਹੀ ਆ ਜਾਂਦਾ। ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ। ਕਹਿੰਦੇ ਨੇ ਰਾਜਾ ਬਿਸ਼ਨ ਸਿੰਘ ਜਦੋਂ ਆਸਾਮ ਦੀ ਲੜਾਈ ਵਾਸਤੇ ਗਿਆ, ਉਸਨੂੰ ਡਰ ਸੀ ਵੀ ਉੱਥੇ ਲੋਕ ਮੰਤਰ ਜੰਤਰ ਕਰਦੇ ਹਨ। ਉਸਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਲਈ ਹਜ਼ੂਰ ਨੂੰ ਬੇਨਤੀ ਕੀਤੀ ਅਤੇ ਨਾਲ ਲੈ ਕੇ ਆਸਾਮ ਦੇ ਵਿੱਚ ਚਲਿਆ ਗਿਆ। ਸਾਖੀ ਤੇ ਲੰਬੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਸਾਮ ਦੇ ਰਾਜੇ ਤੇ ਬਿਸ਼ਨ ਸਿੰਘ ਦੀ ਸੁਲਾ ਸਫਾਈ ਕਰਵਾ ਦਿੱਤੀ, ਜੰਗ ਤੋਂ ਬਚਾਅ ਹੋ ਗਿਆ, ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ। ਜਦੋਂ ਬਿਸ਼ਨ ਸਿੰਘ ਨੇ ਇਹ ਖਬਰ ਆਪਣੀ ਰਾਜਧਾਨੀ ਵਿੱਚ ਭੇਜੀ ਤੇ ਉਸ ਵੇਲੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਤੇ ਰਾਜਾ ਬਿਸ਼ਨ ਸਿੰਘ ਨੇ ਆਪਣੀਆਂ ਰਾਣੀਆਂ ਨੂੰ ਚਿੱਠੀ ਲਿਖੀ ਵੀ ਮੈਂ ਹੁਣ ਆਸਾਮ ਦੀ ਮੁਹਿੰਮ ਜਿੱਤ ਕੇ ਵਾਪਸ ਆ ਰਿਹਾ ਹਾਂ, ਵੀ ਤੁਸੀਂ ਜਿਹੜੀ ਵੀ ਵਸਤੂ ਕਿਸੇ ਨੂੰ ਚਾਹੀਦੀ ਹੈ ਉਹ ਮੈਨੂੰ ਦੱਸੋ, ਮੈਂ ਤੁਹਾਨੂੰ ਲਿਆ ਕੇ ਦੇਵਾਂਗਾ। ਜਿੰਨੀਆਂ ਵੀ ਰਾਣੀਆਂ ਸਨ ਤੇ ਉਹਨਾਂ ਨੇ ਕਿਸੇ ਨੇ ਜੀਵਰ ਮੰਗ ਲਏ ਵੀ ਸਾਨੂੰ ਸੋਨੇ ਦੇ ਗਹਿਣੇ ਚਾਹੀਦੇ ਨੇ, ਕਿਸੇ ਨੇ ਚਾਂਦੀ ਦੇ ਗਹਿਣੇ ਮੰਗ ਲਏ, ਕਿਸੇ ਨੇ ਦਰੀਦਾਰ ਕੱਪੜੇ ਮੰਗ ਲਏ, ਕਿਸੇ ਨੇ ਕੁਛ ਮੰਗ ਲਏ। ਇੱਕ ਛੋਟੀ ਰਾਣੀ ਸੀ ਜਿਸਦਾ ਹਾਲੇ ਨਵਾਂ ਵਿਆਹ ਹੋਇਆ ਸੀ ਔਰ ਉਸਨੇ ਇੱਕ ਪੇਪਰ ਦੇ ਉੱਤੇ ਸੱਦਾ ਲਿਖ ਕੇ ਲਾਲ ਰੰਗ ਲਾ ਕੇ ਨਾਲ ਸੁੱਤਾ ਪਾ ਦਿੱਤਾ ਔਰ ਉਹ ਚਿੱਠੀ ਲਿਖ ਕੇ ਰਾਜੇ ਪਾਸ ਭੇਜੀ। ਜਦੋਂ ਸਾਰੀਆਂ ਹੋਰ ਰਾਣੀਆਂ ਦੀਆਂ ਚਿੱਠੀਆਂ ਵੀ ਆ ਗਈਆਂ ਤੇ ਰਾਜੇ ਨੇ ਵਜ਼ੀਰ ਨੂੰ ਆਖਿਆ ਪੜ੍ਹ ਕੇ ਸੁਣਾਓ। ਪੜ੍ਹ ਕੇ ਸੁਣਾਈਆਂ, ਕਿਸੇ ਨੇ ਜੇਵਰ, ਕਿਸੇ ਨੇ ਤੇਵਰ, ਕਿਸੇ ਨੇ ਕੁਛ, ਕਿਸੇ ਨੇ ਕੁਛ ਮੰਗਿਆ। ਜਦੋਂ ਛੋਟੀ ਰਾਣੀ ਦੀ ਚਿੱਠੀ ਪੜ੍ਹੀ ਔਰ ਉਹਨੂੰ ਸਮਝ ਨਾ ਆਈ, ਵਜ਼ੀਰ ਸੋਚਣ ਲੱਗਾ, ਅਕਸਰ ਵਜ਼ੀਰ ਸਿਆਣੇ ਹੁੰਦੇ। ਫਿਰ ਉਹਨਾਂ ਨੇ ਉਸ ਚਿੱਠੀ ਦਾ ਜੋ ਅਸਲੀ ਰਹੱਸੀ ਉਹਨੂੰ ਸਮਝਿਆ ਅਤੇ ਕਹਿਣ ਲੱਗੇ, ਰਾਜਾ ਇਹ ਜਿਹੜੀ ਛੋਟੀ ਰਾਣੀ ਹੈ ਉਹਨਾਂ ਨੇ ਇੱਕ ਸੱਦਾ ਅੱਖਰ ਲਿਖ ਕੇ ਵਿਚਾਲੇ ਲਾਲ ਰੰਗ ਪਾ ਦਿੱਤਾ ਅਤੇ ਗਾਂ ਸੱਸਾ ਲਿਖਿਆ। ਇਹਦਾ ਮਤਲਬ ਇਹ ਜਾਪਦਾ ਹੈ, ਉਹ ਰਾਣੀ ਇਹ ਬੇਨਤੀ ਕਰ ਰਹੀ ਹੈ, ਮੈਨੂੰ ਤੁਹਾਡੇ ਦਰਸ਼ਨਾਂ ਦੀ ਲਾਲਸਾ ਹੈ, ਸੱਦੇ ਤੋਂ ਦਰਸ਼ਨ ਅਤੇ ਲਾਲ ਰੰਗ ਤੋਂ ਲਾਲਸਾ ਮੇਰੇ ਮਨ ਦੇ ਵਿੱਚ ਹੈ, ਮੈਨੂੰ ਦਰਸ਼ਨ ਦਿਓ। ਜਦੋਂ ਰਾਜੇ ਨੇ ਉਸ ਚਿੱਠੀ ਨੂੰ ਪੜ੍ਹਿਆ ਸੁਣਿਆ ਬੜਾ ਖੁਸ਼ ਹੋਇਆ। ਜਦੋਂ ਵਾਪਸ ਮੁੜ ਕੇ ਆਪਣੀ ਰਾਜਧਾਨੀ ਪੁੱਜਿਆ, ਬਾਕੀ ਰਾਣੀਆਂ ਨੇ ਜੋ ਕੁਝ ਮੰਗਿਆ ਉਹ ਉਹਨਾਂ ਨੂੰ ਭੇਜ ਦਿੱਤਾ ਤੇ ਛੋਟੀ ਰਾਣੀ ਦੇ ਆਪ ਘਰ ਚਲਾ ਗਿਆ ਤੇ ਉਸਨੂੰ ਇੰਨੇ ਪਦਾਰਥ ਦਿੱਤੇ, ਮਾਲਾ ਮਾਲ ਕਰ ਦਿੱਤਾ। ਜਿਹੜੀਆਂ ਵੱਡੀਆਂ ਰਾਣੀਆਂ ਸਨ ਨਾਰਾਜ਼ ਹੋ ਗਈਆਂ। ਰਾਜੇ ਨੂੰ ਉਹਨਾਂ ਨੇ ਆਖਿਆ, ਅਸੀਂ ਵੱਡੀਆਂ ਸਾਂ, ਸਾਨੂੰ ਛੱਡ ਕੇ ਤੁਸੀਂ ਛੋਟੀ ਰਾਣੀ ਦੇ ਪਾਸ ਕਿਉਂ ਚਲੇ ਗਏ? ਉਸਨੇ ਸਭ ਦੀਆਂ ਚਿੱਠੀਆਂ ਕੱਢ ਕੇ ਵਿਖਾਈਆਂ। ਕਹਿਣ ਲੱਗਾ, ਜੋ ਤੁਸੀਂ ਮੰਗਿਆ ਸੀ ਮੈਂ ਤੁਹਾਨੂੰ ਦੇ ਦਿੱਤਾ ਹੈ, ਪਰ ਇਸ ਰਾਣੀ ਨੇ ਮੇਰੇ ਦਰਸ਼ਨਾਂ ਦੀ ਮੰਗ ਕੀਤੀ ਸੀ, ਇਸ ਦੀ ਹੁਣ ਮੈਂ ਇਹਦੇ ਪਾਸ ਤਾਂ ਸਭ ਤੋਂ ਪਹਿਲਾਂ ਆਇਆ ਹਾਂ। ਅਤੇ ਇਸ ਲਈ ਰਾਜਾ ਬੜਾ ਪ੍ਰਸੰਨ ਹੋਇਆ। ਉਸ ਰਾਣੀ ਨੂੰ ਉਸਨੇ ਪਟਰਾਣੀ ਦਾ ਰੁਤਬਾ ਦਿੱਤਾ ਕਿਉਂਕਿ ਉਸਦਾ ਰਾਜੇ ਨਾਲ ਪਿਆਰ ਸੀ। ਇੱਥੇ ਹਜ਼ੂਰ ਕਹਿੰਦੇ ਨੇ ਜਿਵੇਂ ਉਸ ਰਾਣੀ ਦਾ ਰਾਜੇ ਨਾਲ ਪਿਆਰ ਸੀ ਤੇ ਉਹਨੇ ਬਾਕੀ ਰਾਣੀਆਂ ਨੂੰ ਤੇ ਪਦਾਰਥ ਦਿੱਤੇ ਜੋ ਉਹਨਾਂ ਨੇ ਮੰਗੇ ਸਨ, ਪਰ ਛੋਟੀ ਰਾਣੀ ਨੂੰ ਉਹਨੇ ਸਭ ਕੁਝ ਹੀ ਦੇ ਦਿੱਤਾ ਕਿਉਂਕਿ ਉਹਦੇ ਮਨ ਦੇ ਵਿੱਚ ਦਰਸ਼ਨਾਂ ਦੀ ਲਾਲਸਾ। ਇਉਂ ਜਦੋਂ ਅਸੀਂ ਵੀ ਵਾਹਿਗੁਰੂ ਦੇ ਦਰਸ਼ਨਾਂ ਦੀ ਲਾਲਸਾ ਮਨ ਦੇ ਵਿੱਚ ਰੱਖ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਫਿਰ ਵਾਹਿਗੁਰੂ ਸਰ ਗਹਿ ਲੀਨੇ ਸਾਡਾ ਹੱਥ ਪਕੜ ਲੈਂਦਾ, ਆਪਣੇ ਨਾਲ ਸੀਨੇ ਨਾਲ ਲਾ ਲੈਂਦਾ ਹੈ ਅਤੇ ਸਭ ਕੁਝ ਦੇ ਦਿੰਦਾ ਹੈ, ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੰਦਾ। ਕੋਈ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਕੇ ਤਾਂ ਵੇਖੇ, ਉਸਦੇ ਨਾਲ ਪਿਆਰ ਕਰਕੇ ਤਾਂ ਵੇਖੇ। ਬਹੁ ਨਾਨਕ ਜਿਨ ਠਾਕੁਰ ਪਾਇਆ, ਸਭ ਕਿਸ ਦਿਸਕੇ ਗ੍ਰਹਿ ਮੈਂ ਆਇਆ, ਉਹਨੂੰ ਸਭ ਦਾਤਾਂ ਪ੍ਰਾਪਤ ਹੁੰਦੀਆਂ ਹਨ।
ਨਾਨਕ ਨਾਮ ਰਸਕ ਬੈਰਾਗੀ ਕੁਲ ਹੈ ਸਮੂਹ ਤਾਰੋ।
ਹਜ਼ੂਰ ਕਹਿੰਦੇ ਨੇ ਹੁਣ ਸਾਡਾ ਮਨ ਸੰਸਾਰ ਵੱਲੋਂ ਵੈਰਾਗੀ ਹੋ ਗਏ। ਵੈਰਾਗੀ ਕਹਿੰਦੇ ਨੇ ਜਿਸਦਾ ਦੁਨੀਆਂ ਨਾਲ ਉਹ ਨਾ ਹੋਵੇ। ਸਾਡਾ ਮਨ ਸੰਸਾਰ ਵੱਲੋਂ ਵੈਰਾਗੀ ਹੋ ਗਏ, ਨਾਮ ਦੇ ਨਾਲ ਜੁੜ ਕੇ ਰਸਕ ਵਾਹਿਗੁਰੂ ਦਾ ਰਸੀਆ ਬਣ ਗਿਆ, ਆਸ਼ਕ ਬਣ ਗਿਆ। ਨਾਨਕ ਨਾਮ ਰਸਕ ਬੈਰਾਗ। ਹੁਣ ਮੇਰਾ ਮਨ ਸੰਸਾਰ ਵੱਲੋਂ ਵੈਰਾਗ ਹੋ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਅਤੇ ਵਾਹਿਗੁਰੂ ਦੇ ਚਰਨਾਂ ਦਾ ਨਾਮ ਦਾ ਰਸੀਆ ਬਣ ਗਿਆ ਹੈ। ਕੁਲ ਹੈ ਸਮੂਹਾਂ ਤਾਰੋ, ਅਤੇ ਹੁਣ ਮੈਂ ਆਪਣੀਆਂ ਸਮੂਹ ਕੁਲਾਂ ਦਾ ਵੀ ਤਾਰੋ ਤਾਰਾ ਕਰ ਲਵਾਂਗਾ। ਕਿਉਂ? ਜਦੋਂ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ਨਾ, ਤੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮਖੁਜਲੇ ਕੀਤੀ ਛੁੱਟੀ ਨਾ, ਭਗਤ ਜਾਣਾ ਕਿ ਇੱਕ ਹੀ ਕੁਲ ਉਧਾਰੇ, ਸੰਗੀ ਸਾਥੀ ਸਗਲ ਤਰਾਈ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਜਿੱਥੇ ਉਹ ਆਪ ਕਰਦੇ ਨੇ ਉੱਥੇ ਸਮੂਹ ਕੁਲਾਂ ਦਾ ਵੀ ਉਧਾਰ ਕਰਦੇ ਨੇ। ਜਾਂ ਮਹਾਂਪੁਰਖ ਦੱਸਦੇ ਸਨ ਵੀ ਦੋ ਕਿਸਮ ਦੀਆਂ ਕੁਲਾਂ ਨੇ, ਇੱਕ ਬਿੰਦੀ ਕੁਲ ਹੁੰਦੀ, ਦੂਸਰੀ ਨਾਦੀ ਕੁਲ। ਬਿੰਦੀ ਕੁਲ ਤਾਂ ਉਹ ਹੈ ਜੋ ਪਿਤਾ ਪੁਰਖੀ ਸਾਡੇ ਸੰਬੰਧ ਪੀੜ੍ਹੀਆਂ ਚਲੀਆਂ ਆਉਂਦੀਆਂ ਨੇ, ਪੁਸ਼ਤ ਦਰ ਪੁਸ਼ਤ ਸਾਡੇ ਦਾਦੇ ਪੜਦਾਦੇ, ਜਿਹੜੀ ਉਹਨਾਂ ਤੋਂ ਪੀੜ੍ਹੀ ਚੱਲਦੀ ਉਸਨੂੰ ਨਾਦੀ, ਉਹਨੂੰ ਬਿੰਦੀ ਕੁਲ ਕਹਿੰਦੇ ਨੇ। ਇਹ ਨਾਦੀ ਕੁਲ ਉਹ ਹੈ ਸਾਡੇ ਪਿਤਾ ਪਿਤਾਮਾ ਨੇ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ, ਫਿਰ ਉਹਨਾਂ ਤੋਂ ਬਾਅਦ ਸਾਡੇ ਮਾਤਾ ਪਿਤਾ ਨੇ ਛਕਿਆ, ਉਸ ਤੋਂ ਬਾਅਦ ਜੇ ਅਸੀਂ ਵੀ ਅੰਮ੍ਰਿਤ ਛਕ ਲੈਂਦੇ ਹਾਂ, ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣ ਜਾਂਦੇ, ਮਾਤਾ ਸਾਹਿਬ ਕੌਰ ਜੀ ਸਾਡੇ ਮਾਤਾ ਬਣ ਜਾਂਦੇ। ਇਹ ਨਾਦੀ ਕੁਲ ਹੈ। ਹਜ਼ੂਰ ਕਹਿੰਦੇ ਨੇ ਹੁਣ ਮੇਰਾ ਮਨ ਵਾਹਿਗੁਰੂ ਦੇ ਨਾਮ ਰਸ ਵਿੱਚ ਰਸੀਆ ਬਣ ਗਿਆ ਹੈ, ਤੇ ਸੰਸਾਰ ਵੱਲੋਂ ਵੈਰਾਗੀ ਹੋ ਗਿਆ ਹੈ, ਤੇ ਹੁਣ ਮੈਂ ਆਪ ਤੇ ਤਰਨਾ ਹੀ ਤਰਨਾ ਹੈ, ਮੈਂ ਆਪਣੀਆਂ ਸਮੂਹ ਕੁਲਾਂ ਨੂੰ ਵੀ ਤਾਰ ਦਿੱਤਾ ਹੈ।
ਮਾਰਗ ਮਹੱਲਾ ਪੰਜਵਾ ਮਾਇਰੀ ਆਣ ਸਿਮਰ ਮਰ ਜਾਹੇ।
ਹੁਣ ਅੱਗੇ ਜਿਹੜਾ ਦੂਸਰਾ ਸ਼ਬਦ ਆ ਰਿਹਾ ਹੈ ਉਹ ਵੀ ਹਜ਼ੂਰ ਨੇ ਮਾਈ ਸ਼ਬਦ ਦੁਆਰਾ ਹੀ ਸੰਬੋਧਨ ਕਰਕੇ ਉਚਾਰਨ ਕੀਤਾ। ਮਾਈ ਤੋਂ ਭਾਵੈ ਉੱਤਮ ਸੱਚੀ। ਹੁਣ ਇਸ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਵਾਹਿਗੁਰੂ ਪਰਮੇਸ਼ਰ ਦੀ ਓਟ ਗ੍ਰਹਿਣ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਗੁਰਮਤ ਦਾ ਸਿਧਾਂਤ ਅਦਵੈਤ ਸਿਧਾਂਤ ਹੈ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਬਾਣੀ ਦੇ ਆਰੰਭ ਦੇ ਵਿੱਚ ਹਜ਼ੂਰ ਨੇ ਇੱਕ ਓਅੰਕਾਰ ਲਿਖਿਆ ਹੈ, ਇੱਕ ਓਅੰਕਾਰ ਵੀ ਗੁਰਸਿੱਖ ਨੇ ਇੱਕ ਨੂੰ ਮੰਨਣਾ। ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਏ। ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਮੂਲ ਸਿੰਚਨ ਨਿਆਏ ਸੀ। ਆਪਾਂ ਬਿਰਛ ਦੇ ਮੁੱਢ ਨੂੰ ਪਾਣੀ ਸਿੰਜਣਾ, ਜਦੋਂ ਕਿਸੇ ਬਿਰਛ ਦੇ ਮੁੱਢ ਨੂੰ ਪਾਣੀ ਸਿੰਜ ਦੇਈਏ ਤੇ ਫਿਰ ਉਸ ਬਿਰਛ ਤੋਂ ਸਾਨੂੰ ਛਾਂ ਵੀ ਪ੍ਰਾਪਤ ਹੁੰਦੀ ਹੈ ਤੇ ਫੁੱਲ ਵੀ ਪ੍ਰਾਪਤ ਹੁੰਦੇ ਨੇ ਤੇ ਫਲ ਵੀ ਪ੍ਰਾਪਤ ਹੋ ਸਕਦੇ। ਜੇ ਆਪਾਂ ਮੁੱਢ ਨੂੰ ਪਾਣੀ ਨਾ ਪਾਈਏ ਤੇ ਫਿਰ ਇਹ ਸਾਡੀਆਂ ਰੀਝਾਂ ਪੂਰੀਆਂ ਨਹੀਂ ਹੋ ਸਕਦੀਆਂ। ਆਪਾਂ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਦੇ। ਕਲਗੀਧਰ ਪਾਤਸ਼ਾਹ ਨੇ ਵੀ ਅੰਤਮ ਸਮੇਂ ਸਾਨੂੰ ਇਹੀ ਤਿੰਨ ਬਚਨ ਕਹੇ ਸਨ। ਖਾਲਸਾ ਜੀ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾ ਖਾਲਸੇ ਦਾ ਕਰ। ਪੂਜਾ ਅਕਾਲ ਦੀ, ਬਿਨ ਕਰਤਾਰ ਨਾ ਕਿਰਤਾ ਮਨ, ਆਦ ਅਜੋਨ ਅਜੈ ਅਬਨਾਸੀ, ਇਹ ਪਰਮੇਸ਼ਰ ਜਾਣੋ। ਹਜ਼ੂਰ ਕਹਿੰਦੇ ਨੇ ਬਿਨਾਂ ਕਰਤਾਰ ਤੋਂ, ਬਿਨਾਂ ਉਸ ਕਰਤਾ ਪੁਰਖ ਤੋਂ ਕਿਸੇ ਹੋਰ ਕਿਰਤੋਂ ਵਸਤੂ ਨੂੰ ਨਹੀਂ ਮੰਨਣਾ। ਕਿਰਤੋਂ ਵਸਤੂਆਂ ਕਿਹੜੀਆਂ ਨੇ? ਜਿਹੜੇ ਦੇਵੀ ਦੇਵਤੇ ਨੇ, ਪੀਰ ਫਕੀਰ ਨੇ, ਕੋਈ ਰਿਸ਼ੀ ਮੁਨੀ ਵਲੀ ਔਲੀਏ ਪੀਰ ਨੇ, ਇਹ ਸਭ ਕਿਰਤਮ ਨੇ। ਪਰ ਹਜ਼ੂਰ ਕਹਿੰਦੇ ਨੇ ਗੁਰਸਿੱਖ ਨੇ ਵਾਹਿਗੁਰੂ ਦੀ ਪੂਜਾ ਕਰ। ਪੂਜਾ ਅਕਾਲ, ਜਿਹੜਾ ਇੱਕ ਦੇ ਨਾਲ ਜੁੜਦਾ ਹੈ ਉਸਨੂੰ ਸਭ ਦਾਤਾਂ ਪ੍ਰਾਪਤ ਹੁੰਦੀਆਂ ਨੇ। ਜਦੋਂ ਇੱਕ ਨੂੰ ਛੱਡ ਕੇ ਮੂਲ ਛੋੜ ਡਾਲੀ ਲੱਗੀ, ਮੂਲ ਨੂੰ ਛੱਡ ਕੇ ਜਿਹੜੇ ਟਾਹਣੀਆਂ ਨਾਲ ਜੁੜਦੇ ਨੇ, ਬ੍ਰਹਮ ਪਾਤੀ ਬਿਸ਼ਨ ਡਾਰੀ ਪੂਰ ਸ਼ੰਕਰ ਦਿਓ, ਹੋਰ ਦੇਵੀ ਦੇਵਤਿਆਂ ਦੀ ਪੂਜਾ ਉਪਾਸ਼ਨਾ ਵਿੱਚ ਲੱਗ ਜਾਂਦੇ ਨੇ, ਉਹ ਅਸਲੀ ਫਲ ਤੋਂ ਵਾਂਝੇ ਰਹਿ ਜਾਂਦੇ। ਇਸੇ ਲਈ ਹਜ਼ੂਰ ਸਾਨੂੰ ਇੱਕ ਵਾਹਿਗੁਰੂ ਦੇ ਸਿਮਰਨ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਮਾਈ ਦੀ ਆਣ ਸਿਮਰ ਮਰ ਜਾ, ਬਈ ਮੈਂ ਤੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੀ ਹਾਂ, ਕਿ ਜੇ ਵਾਹਿਗੁਰੂ ਨੂੰ ਛੱਡ ਕੇ ਕਿਸੇ ਮੈਂ ਹੋਰ ਨੂੰ ਚੇਤੇ ਕਰਨ ਲੱਗ ਪਵਾਂ, ਮਰ ਜਾਹੇ ਮੇਰੀ ਤੇ ਮੌਤ ਹੋ ਜਾਂਦੀ। ਇਸ ਲਈ ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਦਾ ਸਿਮਰਨ ਨਹੀਂ ਕਰ ਸਕਦੀ। ਉਹ ਵਾਹਿਗੁਰੂ ਪਰਮੇਸ਼ਰ ਮੇਰੇ ਲਈ ਸਭ ਤੋਂ ਮਹਾਨ ਹੈ, ਜਿਵੇਂ ਸੁਹਾਗਣ ਦੇ ਲਈ ਉਹਦਾ ਪਤੀ ਹੀ ਪਰਮੇਸ਼ਰ। ਉਹ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਨੂੰ ਨਹੀਂ ਯਾਦ ਕਰਦੀ। ਇਸੇ ਤਰ੍ਹਾਂ ਗੁਰਸਿੱਖ ਦਾ ਜੀਵਨ ਸੁਹਾਗਣ ਵਰਗਾ ਹੈ। ਮਾਈ ਦੀ ਆਣ ਸਿਮਰ ਮਰ ਜਾਏ, ਉਸ ਪਤੀ ਪਰਮੇਸ਼ਰ ਨੂੰ ਛੱਡ ਕੇ ਜੇ ਮੈਂ ਕਿਸੇ ਹੋਰ ਨੂੰ ਚੇਤੇ ਕਰਦੀ ਹਾਂ ਤੇ ਮੇਰੀ ਮੌਤ ਹੋ ਜਾਂਦੀ, ਮੇਰੀ ਜਾਨ ਨਿਕਲ ਜਾਂਦੀ, ऐसा मेनू दुख प्राप्त हुंदा है।
आग गोबिंद जीअन को दाता माया संग लपटाहे।
सतगुरु सच्चे पातशाह फरमाउंदे ने जिहड़े दुनिया दे लोक ने ते आग गोबिंद जीअन को दाता ਉਹ ਅਕਾਲ ਪੁਰਖ ਵਾਹਿਗੁਰੂ ਜੋ ਗੋਬਿੰਦ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਤੇ ਸਾਰੇ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਦਾਤਾ ਹੈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਤੋ ਮੈਂ ਵਿਸਰ ਨਾ ਜਾਏ ਕਿ ਰੋਜੀ ਦੇ ਹੰਦ ਹੈ ਕਿ ਰਾਜਕ ਰਹਿੰਦ ਹੈ। ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ। ਜਾਚਕ ਤਾਂ ਅਨੇਕਾਂ ਹੋ ਸਕਦੇ ਨੇ ਪਰ ਹਜ਼ੂਰ ਕਹਿੰਦੇ ਦਾਤਾ ਇੱਕੋ ਹੀ ਹੈ। ਸਾਰੇ ਜੀਵਾਂ ਦਾ ਦਾਤਾ ਜੋ ਅਕਾਲ ਪੁਰਖ ਹੈ ਉਸਨੂੰ ਛੱਡ ਕੇ ਹਜ਼ੂਰ ਕਹਿੰਦੇ ਨੇ ਮਾਇਆ ਸੰਗ ਲੱਭਦਾ ਹੈ। ਦੇਖ ਲਓ ਜਿਹੜੇ ਲੋਕ ਨੇ ਉਹ ਮਾਇਆ ਦੇ ਨਾਲ ਚਿੰਬੜੇ ਹੋਏ ਕਿਉਂਕਿ ਇਸ ਮਾਇਆ ਦਾ ਪਤੀ ਅਕਾਲ ਪੁਰਖ ਹੈ। ਉਸਨੂੰ ਛੱਡ ਕੇ ਇਸ ਮਾਇਆ ਦੇ ਨਾਲ ਸਾਰੇ ਲੋਕ ਜੁੜੇ ਹੋਏ ਨੇ ਪਰ ਹਜ਼ੂਰ ਕਹਿੰਦੇ ਨੇ ਜਿਹੜੇ ਲੋਕ ਉਸ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਨੂੰ ਚੇਤੇ ਕਰਦੇ ਨੇ ਤੇ ਉਹ ਫਿਰ ਮਰ ਜਾਂਦੇ ਨੇ, ਉਹਨਾਂ ਦੀ ਆਤਮਕ ਮੌਤ ਹੋ ਜਾਂਦੀ। ਮਰਨੰ ਵਿਸਰਨੰ ਗੋਬਿੰਦ ਜੀਵਨੰ ਹਰ ਨਾਮ ਤੇ ਆਵ। ਅਸਲੀ ਵਾਹਿਗੁਰੂ ਦਾ ਸਿਮਰਨ ਹੀ ਜ਼ਿੰਦਗੀ ਹੈ ਤੇ ਵਾਹਿਗੁਰੂ ਦਾ ਭੁੱਲ ਜਾਣਾ ਹੀ ਮੌਤ ਹੈ। ਤੇ ਜਿਹੜੇ ਉਸ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਨੂੰ ਚੇਤੇ ਕਰਦੇ ਨੇ ਉਹ ਭਾਈ ਮਰ ਜਾਂਦੇ ਨੇ, ਆਤਮਕ ਮੌਤੇ ਮਰਦੇ ਹਨ। ਜਿਹੜੇ ਉਸ ਵਾਹਿਗੁਰੂ ਨੂੰ ਛੱਡ ਕੇ ਮਾਇਆ ਨਾਲ ਚਿੰਬੜੇ ਹੋਏ ਨੇ ਉਹ ਸਮਝ ਲਓ ਮੁਰਦਾ ਨੇ ਔਰ ਉਹ ਆਤਮਕ ਤੌਰ ਤੇ ਮਰ ਜਾਂਦੇ ਹਨ। ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ,
ਨਾਮ ਵਿਸਾਰ ਚਲੇ ਅਨ ਮਾਰਗ ਨਰਕ ਘੋਰ ਮਹਿ ਪਾਹੇ।
ਲੋ ਫਿਰ ਕੰਨ ਖੋਲ ਕੇ ਸੁਣ ਲਵੋ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੇ ਲੋਕ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਵਿਸਾਰ ਦਾ ਤੁੰਦਾ ਪਲੁੰਦਾ ਭੁਲਾਉਣਾ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਚਲਹਿ ਅਨਮਾਰਗ ਹੋਰ ਰਸਤਿਆਂ ਤੇ ਚੱਲਦੇ। ਹੋਰ ਰਸਤੇ ਕਿਹੜੇ? ਕਿਸੇ ਕਵੀ ਨੇ ਲਿਖਿਆ ਹੈ, ਕੋਈ ਹੰਨੇ ਦੀ ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਟੋਲ ਟਮੱਕਾ ਸਰਵਰ ਦਾ, ਹਿਡਵਸ ਬਾਬੇ ਨਾਨਕ। ਲੋਕ ਆਪਣੀ ਗਰਜ ਵਾਸਤੇ ਇੱਧਰ ਉੱਧਰ ਦੌੜੇ ਫਿਰ, ਕੋਈ ਹੰਨਾ ਕਹਿੰਦੇ ਨੇ ਘੋੜੇ ਦੀ ਕਾਠੀ ਨੂੰ, ਕੋਈ ਉਹਨੂੰ ਮੱਥਾ ਟੇਕਦਾ, ਕੋਈ ਵੱਟ ਬੰਨੇ ਤੇ ਚਾਰ ਇੱਟਾਂ ਰੱਖ ਕੇ ਉੱਥੇ ਮੱਥਾ ਟੇਕੀ ਜਾਂਦਾ ਹੈ, ਕੋਈ ਆ ਪਹਾੜਾਂ ਵਾਲੀ ਰੰਨ ਜਿਹੜੀ ਦੇਵੀ ਹੈ, ਦੇਵੀ ਦੇਵਤਿਆਂ ਦੇ ਮੰਦਿਰ ਜ਼ਿਆਦਾ ਪਹਾੜਾਂ ਦੇ ਵਿੱਚ ਹੀ ਬਣਾਏ ਹੋਏ ਨੇ, ਲੋਕ ਉਹਨਾਂ ਨੂੰ ਮੰਨੇ ਜਾਂਦੇ। ਆ ਜਦੋਂ ਕੋਈ ਆ ਮੇਲਾ ਹੁੰਦਾ ਹੈ ਲੋਕ ਨੈਣਾ ਦੇਵੀ ਨੂੰ ਬੜੇ ਜਾਂਦੇ। ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕ ਦੇਵੀ ਦੇਵਤਿਆਂ ਨੂੰ ਮੰਨਦੇ ਤੇ ਕਈ ਲੋਕ ਐਸੇ ਵੀ ਨੇ, ਕਈ ਉਹ ਲਾਲਾਂ ਵਾਲੇ ਪੀਰ ਨੂੰ ਕਹਿੰਦੇ, ਉਹ ਲਾਲਾਂ ਵਾਲਾ ਪੀਰ ਹੈ, ਮੰਦੀਆਂ ਮੁਰਾਦਾਂ ਪੂਰੀਆਂ ਕਰਦਾ, ਉੱਥੇ ਜਾ ਕੇ ਢੋਲ ਢਮੱਕਾ ਵਜਾਉਂਦੇ ਫਿਰਦੇ। ਬਹੁਤ ਦੁਨੀਆਂ ਅੰਧ ਵਿਸ਼ਵਾਸ ਦੇ ਵਿੱਚ ਪਈ ਹੋਈ। ਹਜ਼ੂਰ ਕਹਿੰਦੇ ਨੇ ਕੰਨ ਖੋਲ ਕੇ ਸੁਣ ਲਵੋ, ਨਾਮ ਵਿਸਾਰ ਚਲਹਿ ਅਨਮਾਰ। ਜਿਹੜੇ ਲੋਕ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਹੋਰ ਰਸਤਿਆਂ ਤੇ ਚੱਲਦੇ ਨੇ, ਕੋਈ ਦੇਵੀ ਦੇਵਤਿਆਂ ਨੂੰ, ਕੋਈ ਬੜੀਆਂ ਮਸਾਣੀਆਂ ਨੂੰ ਜਾ ਕੇ ਮੰਦਾ ਪੂਜਦਾ, ਕੋਈ ਦੇਹ ਤਾਰੀ ਦੰਬੀਆਂ ਪਖੰਡੀਆਂ ਦੇ ਮਗਰ ਲੱਗਦਾ ਹੈ, ਕੋਈ ਪੰਡਿਤ ਪਾਧੇ ਪੀਰਾਂ ਦੇ ਮਗਰ ਲੱਗਦਾ ਹੈ, ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਨਰਕ ਘੋਰ ਮਹਿ ਪਾਏ, ਉਹ ਭਿਆਨਕ ਨਰਕ ਦੇ ਵਿੱਚ ਸੁੱਟੇ ਜਾਂਦੇ। ਇਸ ਲਈ ਵਾਹਿਗੁਰੂ ਦੇ ਨਾਲ ਜੁੜਨਾ ਚਾਹੀਦਾ, ਇੱਕ ਤੇ ਭਰੋਸਾ ਰੱਖਣਾ ਚਾਹੀਦਾ, ਤਰ ਜੀਰੇ ਇੱਕ ਟੇਕ ਤੋਂ ਲਾਹੇ ਬਟਾਨੀ ਆਸ, ਨਾਨਕ ਨਾਮ ਦੀ ਆਈਏ ਕਾਰਜ ਆਵੇ ਰਾਸ, ਇਹਦੇ ਨਾਲ ਜੀਵਨ ਦੀ ਸਫਲਤਾ ਹੋਣੀ ਹੈ, ਨਹੀਂ ਤੇ ਵੇਖ ਲਓ ਜੇ ਨਰਕਾਂ ਵਿੱਚ ਡਿੱਗਣਾ ਹੈ, ਨਰਕ ਹੋਰ ਜੇ ਕੁੰਭੀ ਨਰਕ ਵਿੱਚ ਪੈਣਾ ਹੈ ਤੇ ਭਾਈ ਫਿਰ ਵਾਹਿਗੁਰੂ ਦੇ ਨਾਮ ਨੂੰ ਛੱਡ ਦਿਓ, ਤੇ ਜੇ ਤੁਸੀਂ ਵਾਹਿਗੁਰੂ ਦੇ ਸੱਚਖੰਡ ਵਿੱਚ ਜਾਣਾ ਤੇ ਭਾਈ ਫਿਰ ਗੁਰੂ ਵਾਲੇ ਹੋ ਕੇ ਨਾਮ ਜਪੋ ਸਿਮਰਨ ਕਰੋ, ਫਿਰ ਤੁਸੀਂ ਸੱਚਖੰਡ ਦੇ ਵਿੱਚ ਪਹੁੰਚ ਸਕਦੇ ਹੋ।
ਆਣਕ सजाई गणत न आवे गर्भ गर्भ परमाहे।
जेडे लोग वाहिगुरु दा सिमरन नहीं करदे हजूर कहिंदे ने पहला ते ओ भयान नरकां विच सुट्टे जांदे ने फिर उस तों बाद अनक सजाई गणत न आवे ओनू अनेकां तरां दीआं सजावां मिलदीआं ने। गणत न आवे जे कोई गिणती करे गिणती नहीं हो सकती। गर्भ है गर्भ परमाहे जो गर्भ एक अग दी पठी वांग है ओनू गर्भ ही गर्भ दे विच परमाया जांदा है। इहदा मतलब यह है कदे किसे जून दे विच ओनू गर्भ दे विच पुठा लटकाया जांदा है कि उसनू सजावां मिलदियां ने। जिवें सोने की मैल नू दूर करन दे वास्ते कोई सुनियार ओनू कोठाली विच पा के टाल दे इसे तरह जिहड़ा मनुख वाहिगुरु दे नाम नू भुला दिंदा है हजूर कहिंदे ओहनां नू इह सजावां मिलदियां ने। ओहनां नू कदे पशु पंछियां दे गर्भ दे विच कदे होर त्रिगत जूनां दे गर्भ दे विच जा के भरमणा पैंदा है।
धनवंते से पतवंते हर की शरण समाहे।
धन गुरु अर्जन देव महाराज सच्चे पातशाह फरमाते ने भाई जेडे वाहिगुरु की शरण विच समाहे दा अर्थ भी समा जाते जेडे वाहिगुरु की शरण विच पहुंच जाते हैं धनवंते से पतवंते उही सब तो वड्डे धनाड़ आदमी। धनवंते कहिंदे ने जेडे धनवान हो बहुते अमीर जादियां नूं बहुते धन वाले बंदे नूं धनाड़ कहिंदे अस्ती धनाड़ भी ओह ने ते पतवंते अस्ती इज्जतदार भी ओह ने जो वाहिगुरु की शरण विच पै जांदे। जिवें सुखमनी साहिब बाणी विच धन गुरु अर्जन देव महाराज सच्चे पातशाह ने महापुरखां दे महिमा लिखी है ओह धनवंत फुलवंत पतवंत जीवन मुक्त इस्त्री दा भगवंत। हजूर अगे लिखते ने तन 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 जन आया जिस प्रसाद सब जगत राया जन आवन का यह सुहाओ जन का संग चित आवे नाओ आप मुक्त मुक्त करे संसार नान जिस जन को सदा नमस्कार। वो महापुरख जो वाहिगुरु की शरण विच समाए रहिंदे उही अस्ती धनवान ने धनाड़ ने पागठड़े हर संत तुम्हारे जिन कर धन हर नामा प्रवान गणी से यह आए सफल दिना के कामा। उही पतवंते ने उही इज्जतदार ने उन्हां दी इज्जत लोक ते परलोक विच वाहिगुरु आप रखदा है।
गौर प्रसाद नानक जग जीतेओ बहुर न आवे जाहे।
धन गुरु अर्जन देव महाराज सच्चे पातशाह फरमाउंदे ने गुर प्रसाद नानक जग जीते उन्हां गुरमुखां ने गुरु की कृपा दे नाल गुरु की आशीष दे नाल सारे संसार नूं जित लिया। किवें जित लिया है? मन जीता है जग जी अपने मन नूं जित के उन्हां ने सारे संसार नूं जित लिया। ਭਰਤਰੀ ਨੇ ਵੈਰਾਗ ਸ਼ਤਕ ਵਿੱਚ ਲਿਖਿਆ ਹੈ ਮਨ ਰਿਪ ਜੀਤੋ ਸਭ ਰਿਪ ਜੀਤੇ ਮਨ ਰਿਪ ਜੀਤਾ ਸਭ ਰਿਪ ਜੀਤੇ। ਉਹ ਕਹਿੰਦਾ ਜੇ ਮਨ ਵੈਰੀ ਨੂੰ ਜਿੱਤ ਲਿਆ ਤੇ ਸਾਰੇ ਵੈਰੀ ਜਿੱਤ ਲਏ। ਜੇ ਮਨ ਵੈਰੀ ਜਿਉਂਦਾ ਹੈ ਤੇ ਸਾਰੇ ਵੈਰੀ ਜਿਉਂਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਮਨ ਜੀਤਿਆ ਜਗ ਜੀ। ਉਹ ਗੁਰਮੁਖ ਆਪਣੇ ਮਨ ਨੂੰ ਜਿੱਤ ਲੈਂਦੇ ਨੇ ਮਨ ਨੂੰ ਜਿੱਤ ਕੇ ਸਾਰੇ ਸੰਸਾਰ ਨੂੰ ਜਿੱਤ ਲੈਂਦੇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਬਚਨ ਹਨ ਜਾਕੋ ਹਰ ਰੰਗ ਲਾਗੋ ਇਸ ਜੁਗਮ ਹੈ ਤੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤੰਕ ਜਾਕਾ ਸਤਿਗੁਰ ਪੂਰਾ। ਆਤਮ ਜਿਣੈ ਜਿਹੜਾ ਆਪਣੇ ਆਤਮ ਮਨ ਨੂੰ ਜਿੱਤ ਲੈਂਦਾ ਹੈ ਸਾਰਾ ਸੰਸਾਰ ਉਹਦੇ ਵਸ ਹੋ ਜਾਂਦਾ ਹੈ। ਮਨ ਨੂੰ ਕੌਣ ਜਿੱਤਦਾ ਹੈ? ਜਾਗਾ ਸਤਿਗੁਰ ਪੂਰਾ ਜਿਹਦਾ ਪੂਰਾ ਸੱਚਾ ਸਤਿਗੁਰੂ ਰਖਵਾਲਾ ਹੁੰਦਾ ਸਿਰ ਉੱਪਰ ਠੰਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ। ਜਿਸਦੇ ਸਿਰ ਉੱਤੇ ਭਾਈ ਆਪ ਸਤਿਗੁਰੂ ਖਲੋ ਜਾਂਦੇ ਨੇ ਉਹ ਆਪਣੇ ਮਨ ਨੂੰ ਜਿੱਤਦਾ ਹੈ। ਇਉਂ ਉਹਨਾਂ ਨੇ ਗੁਰੂ ਦੀ ਕਿਰਪਾ ਦੁਆਰਾ ਸਾਰੇ ਸੰਸਾਰ ਨੂੰ ਜਿੱਤ ਲਿਆ ਬਹੁਰ ਨਾ ਆਵਹਿ ਜਾਹੇ।
ਉਹ ਮੁੜ ਕੇ ਦੁਬਾਰਾ ਦੂਨਾਂ ਦੇ ਵਿੱਚ ਪੈ ਕੇ ਆਉਂਦੇ ਜਾਂਦੇ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਤਰਸ ਮਾਇਆ। ਇਹ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਹੁੰਦੀ। ਇੱਕ ਵਾਰੀ ਉਹ ਜ਼ਰੂਰ ਆਉਂਦੇ ਨੇ ਸੰਸਾਰ ਦੇ ਵਿੱਚ, ਫਿਰ ਦੁਬਾਰਾ ਮੁੜ ਕੇ ਨਹੀਂ ਆਉਂਦੇ। ਭਗਤ ਕਬੀਰ ਜੀ ਨੇ ਜਿਵੇਂ ਫਰਮਾਇਆ ਹੈ, ਬਹੁਰ ਹਮ ਕਾਹੇ ਆਵਹਿਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵਹਿਗੇ। ਵੀ ਹੁਣ ਅਸੀਂ ਦੁਬਾਰਾ ਮੁੜ ਕੇ ਕਾਹਦੇ ਲਈ ਆਉਣਾ, ਹੁਣ ਸਾਡੇ ਆਉਣ ਦੀ ਕੋਈ ਇੱਛਾ ਨਹੀਂ। ਹੁਣ ਅਸੀਂ ਉਸ ਵਾਹਿਗੁਰੂ ਦੇ ਹੁਕਮ ਨੂੰ ਸਮਝ ਕੇ ਉਹਦੇ ਵਿੱਚ ਲੀਨ ਹੋ ਜਾਵਾਂਗੇ, ਦੁਬਾਰਾ ਮੁੜ ਕੇ ਨਹੀਂ ਆਉਣ ਸਾਨੂੰ ਆਉਣ ਦੀ ਲੋੜ ਪਵੇਗੀ। ਐਸੀ ਉਹਨਾਂ ਮਹਾਂਪੁਰਖਾਂ ਨੂੰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਕਿਉਂ? ਉਹ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਤੇ ਸਿਮਰਨ ਕਰਕੇ ਅਤੇ ਫਿਰ ਉਹਨਾਂ ਨੂੰ ਅਮਰ ਅਤੇ ਅਟਲ ਪਦਵੀ ਵੀ ਪ੍ਰਾਪਤ ਹੋ ਜਾਂਦੀ ਹੈ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤੇ, ਜਿਨ੍ਹਾਂ ਨੂੰ ਆਪ ਸੰਗਤਾਂ ਨੇ ਪ੍ਰੇਮ ਦੇ ਨਾਲ ਸੁਣਿਆ ਹੈ। ਹੁਣ ਆਪਾਂ ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੋਈਆਂ ਫੁੱਲਾਂ ਚੁੱਕਣ ਲਈ ਜਿਮਾਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।